ਭਗਤ ਅਸਾਰ ਜਾਨ ਦੁੱਖ ਖਾਨੀ
ਦੁੱਖਾਂ ਦੀ ਖਾਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਕਿ ਜਗਤ ਨੂੰ ਅਸਾਰ ਇੱਕ ਤਾਂ ਹੁੰਦੀ ਸਾਰ ਤੱਤ ਸੱਚੀ ਵਸਤੂ ਜੇ ਐੜਾ ਲਗਾ ਦੀ ਅੱਗੇ ਅਸਾਰ ਝੂਠੀ ਇਹ ਜਗਤ ਜਿਹੜਾ ਹੈ ਝੂਠਾ ਹੈ ਇਉਂ ਜਣਾ ਦਿੱਤਾ
ਸ੍ਰੀ ਗੁਰ ਕੀ ਮਹਿਮਾ ਪਹਿਚਾਨੀ
ਮੁਲਾਣੇ ਨੇ ਜਾਣਿਆ ਕਿ ਜਗਤ ਤਾਂ ਝੂਠਾ ਹੈ ਪਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਪਹਿਚਾਣ ਗਿਆ ਇਹ ਕੌਣ ਨੇ ਤਾਂ ਬਹੁਤ ਵੱਡੇ ਨੇ ਇੰਨਾ ਵੱਡਾ ਉਪਦੇਸ਼ ਅੱਜ ਤੱਕ ਮੈਨੂੰ ਕਿਸੇ ਨੇ ਕੀਤਾ
ਬੰਦ ਹੱਥ ਦੋ ਕਰੀ ਸੋ ਬੰਦਨਾ
ਦੋਵੇਂ ਹੱਥ ਜੋੜ ਕਰਕੇ ਬੰਦਨਾ ਕੀਤੀ ਡੰਡੋਤ ਬੰਦਨ ਅਣਕ ਬਾਰ ਕਰਕੇ ਲੰਮਾ ਪੈ ਗਿਆ ਮਹਾਰਾਜ ਦੇ ਚਰਨਾਂ ਤੇ
ਤੁਮ ਕੀਏ ਮਮ ਅਗਿਆਨ ਨਿਕੰਦਨ
ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੁਸੀਂ ਤਾਂ ਮੇਰੇ ਅਗਿਆਨ ਨੂੰ ਨਿਕੰਦਨ ਹੁੰਦਾ ਕੱਟ ਦਿੱਤਾ ਜੀ ਮੇਰੇ ਅੰਦਰ ਤਾਂ ਐਵੇਂ ਭਰਮ ਹੀ ਪਿਆ ਹੋਇਆ ਸੀ
ਪੂਰਨ ਪੁਰਖ ਰੂਪ ਹਰ ਸਾਧੂ
ਆਪ ਜੀ ਪੂਰਨ ਪੁਰਖ ਹੋ ਜੀ ਹਰੀ ਰੂਪ ਹੋ ਜੀ ਸਾਧੂ ਹੋ ਜੀ
ਨਰਨ ਉਧਾਰ ਹੋ ਬੁੱਧ ਅਗਾਧੂ
ਇਹ ਜਿਹੜੇ ਜੀਵ ਨੇ ਇਹਨਾਂ ਨੂੰ ਤੁਸੀਂ ਕਲਿਆਣ ਕਰਨ ਵਾਸਤੇ ਆਏ ਤੁਹਾਡੀ ਬੁੱਧੀ ਅਗਾਧ ਬੋਧ ਹੈ ਤੁਹਾਡਾ ਨਹੀਂ ਪਤਾ ਲੱਗ ਸਕਦਾ ਬੁੱਧੀ ਤਾਂ ਮਨੁੱਖ ਦੀ ਹੁੰਦੀ ਹੈ ਸਤਿਗੁਰਾਂ ਅੰਦਰ ਤਾਂ ਸਿਰਫ ਸਿਆਣਪ ਹੀ ਸਿਆਣਪ ਗਿਆਨ ਹੀ ਗਿਆਨ ਹੈ ਬੁੱਧੀ ਤਾਂ ਤੁੱਛ ਜੀ ਚੀਜ਼ ਹੈ ਐਵੇਂ ਇੱਕ ਛੋਟਾ ਜਿਹਾ ਬੱਲਬ ਹੁੰਦਾ ਬੁੱਧੀ ਸਾਡੀ ਸਤਿਗੁਰੂ ਦੇ ਅੰਦਰ ਤਾਂ ਕਰੋੜਾਂ ਸੂਰਜਾਂ ਦਾ ਗਿਆਨ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਅੰਦਰ ਛਾਇਆ ਬੇਅੰਤ ਬੇਅੰਤ ਗਿਆਨ ਹੈ ਜਿਹਦਾ ਆਪਾਂ ਅੰਤ ਵੀ ਨਹੀਂ ਸਾਕਸ਼ ਪਾ ਸਕਦੇ ਮਨੁੱਖ ਦੀ ਬੁੱਧੀ ਤਾਂ ਜੇ ਇੱਕ ਤੁਪਕਾ ਲੈ ਲਈਏ ਸਮੁੰਦਰ ਚੋਂ ਇੱਕ ਬੂੰਦ ਤੇ ਸਮੁੰਦਰ ਸਾਹਮਣੇ ਇੱਕ ਬੂੰਦ ਕੀ ਹੈ ਇੱਕ ਬੂੰਦ ਜਿੰਨੀ ਮਨੁੱਖ ਦੀ ਪੂਰੀ ਬੁੱਧੀ ਹੁੰਦੀ ਹੈ ਫਿਰ ਕਈਆਂ ਦੀ ਅੱਧੀ ਬੂੰਦ ਬੁੱਧੀ ਹੈ ਕਈਆਂ ਦੀ ਮਾੜੀ ਜੀ ਹੋਰ ਘੱਟ ਹੈ ਇਦੋਂ ਥੱਲੇ ਫਿਰ ਅੱਜ ਦੀ ਮਲੀਨ ਬੁੱਧ ਹੱਛ ਨਹੀਂ ਮਲੀਨ ਬੁੱਧੀ ਵੀ ਹੈ ਫਿਰ ਆਤਮ ਵਿਛੈਣੀ ਬੁੱਧੀ ਵੱਖਰੀ ਚੀਜ਼ ਹੈ ਮਲੀਨ ਬੁੱਧੀ ਹੈ ਵਿਕਾਰਾਂ ਵਾਲੀ ਬੁੱਧੀ ਹੈ ਪਹਿਲਾਂ ਤਾਂ ਹੈ ਬੂੰਦ ਭਰ ਫਿਰ ਹੈ ਮੈਲੀ ਫਿਰ ਹੈ ਮੈਲੀ ਤੇ ਫਿਰ ਹੈ ਕਾਲੀ ਤੇ ਕਿੱਥੇ ਦੀ ਗੱਲ ਕਰਦੇ ਹਾਂ ਆਪਾਂ ਕਿੱਥੇ ਤੱਕ ਗਿਆਨ ਲਵਾਂਗੇ ਪਹਿਲਾਂ ਤਾਂ ਇਸ ਬੂੰਦ ਨੂੰ ਹੀ ਸ਼ੁੱਧ ਕਰਨਾ ਹੈ ਫੇਰ ਕਿਤੇ ਗੁਰਾਂ ਦਾ ਚਾਨਣ ਹੋਣਾ ਕਿ ਸਤਿਗੁਰੂ ਕੌਣ ਹਨ
ਕਮਲ ਬਦਨ ਜਾਂ ਤੁਮ ਔਰ ਆਵੈ
ਸੋ ਕਮਲ ਬਦਨ ਸੱਚੇ ਪਾਤਸ਼ਾਹ ਜਿਉਂ ਤੁਮ ਔਰ ਆਵੈ ਇਹ ਤਾਂ ਜਿਸ ਪ੍ਰਕਾਰ ਆਪਦੇ ਹਿਰਦੇ ਚ ਆਉਂਦਾ ਕਮਲ ਵਰਗੇ ਚਿਹਰੇ ਵਿੱਚੋਂ ਸੋ ਜਿਵੇਂ ਫੁਰਮਾਨ ਜਾਰੀ ਹੁੰਦਾ
ਤਸ ਵਿਧ ਕਰ ਹੋ ਨਾ ਕੋ ਉਲਟਾਵੈ
ਉਸੇ ਪ੍ਰਕਾਰ ਕਰਦੇ ਹੋ ਕੋਈ ਉਲਟਾ ਨਹੀਂ ਸਕਦਾ ਆਪ ਜੀ ਬਚਨ ਕਰਦੇ ਹੋ ਉਹਨੂੰ ਕੋਈ ਨਹੀਂ ਉਲਟਾ ਸਕਦਾ
ਮੈਂ ਅਬ ਸੁਣਿਆ ਜੋ ਤੁਮ ਉਪਦੇਸੋ
ਹੁਣ ਜੋ ਦਾਸ ਨੇ ਆਪ ਜੀ ਪਾਸੋਂ ਉਪਦੇਸ਼ ਸੁਣਿਆ ਹੈ ਜੀ
ਜਪੋ ਨਾਮ ਤਜ ਜਗਤ ਕਲੇਸੂ
ਸੋ ਜਗਤ ਦੇ ਜਿਹੜੇ ਕਲੇਸ਼ ਨੇ ਵਿਦਿਆ ਅਸਮਤਾ ਅਭਿਨਿਵੇਸ਼ ਰਾਗ ਤੇ ਦਵੈਸ਼ ਇਹ ਪੰਜ ਕਲੇਸ਼ ਹੁੰਦੇ ਨੇ ਇਹਨਾਂ ਦਾ ਤਿਆਗ ਕਰਕੇ ਸਿਰਫ ਨਾਮ ਜਪਣਾ ਇਹ ਵਧੀਆ ਹੈ
ਅਸ ਕਹਿ ਗਮਨਿਓ ਧਾਮ ਬੁਲਾਨਾ
ਇਉਂ ਕਹਿ ਕਰਕੇ ਬੁਲਾਣਾ ਆਪਣੇ ਘਰ ਨੂੰ ਚਲਿਆ ਗਿਆ
ਨਹਿ ਕਹਿ ਸੋ ਤੇ ਬਚਨ ਬਖਾਨਾ
ਕਿਉਂਕਿ ਮਨ ਟਿਕ ਗਿਆ ਹੁਣ ਕਿਸੇ ਨਾਲ ਗੱਲ ਨਹੀਂ ਕੀਤੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਗਈ ਗੁਰੂ ਦਾ ਕੀ ਫਾਇਦਾ ਫਾਇਦਾ ਇਹੀ ਆ ਜੇ ਸਿਰ ਤੇ ਹੱਥ ਰੱਖ ਦੇਣ ਆਪਣਾ ਉਹ ਜਗਤ ਵਿੱਚ ਫਸਿਆ ਹੋਇਆ ਮਨ ਸਾਰਾ ਹੀ ਇਕੱਠਾ ਕਰਦੇ ਇੱਕ ਥਾਂ ਔਰ ਜਦੋਂ ਮਨ ਇਕੱਠਾ ਹੁੰਦਾ ਉਦੋਂ ਟਿਕ ਜਾਂਦਾ ਜਦੋਂ ਮਨ ਖਿੰਡਦਾ ਫਿਰ ਖੰਡਾਓ ਵਿੱਚ ਆ ਜਾਂਦਾ ਹੈ
ਮੈਂ ਅਬ ਸੁਣਿਓ ਜੋ ਤੁਮ ਉਪਦੇਸੋ
ਮਹਾਰਾਜ ਜੀ ਜਿਹੜਾ ਮੈਂ ਹੁਣ ਤੁਹਾਡੇ ਪਾਸੋਂ ਇਹ ਗਿਆਨ ਦਾ ਉਪਦੇਸ਼ ਸੁਣਿਆ ਹੈ
ਜਪੋ ਨਾਮ ਤਜ ਜਗਤ ਕਲੇਸੋ
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਇਉਂ ਆਪਣੇ ਘਰ ਚਲਿਆ ਗਿਆ ਕਿਸੇ ਨਾਲ ਬਚਨ ਨਹੀਂ ਕੀਤਾ ਪਰਮੇਸ਼ਰ ਦੇ ਪ੍ਰੀਤ ਸੋ ਜਾਗੀ ਪਰਮੇਸ਼ਰ ਵਾਲੇ ਪਾਸੇ ਜਿਹੜੀ ਪ੍ਰੀਤੀ ਸੀ ਨਾ ਉਹ ਹਿਰਦੇ ਦੇ ਅੰਦਰ ਪ੍ਰੀਤ ਜਾਗ ਪਈ ਹੈ ਸਰੀਰ ਚ ਹੀ ਹੈ ਸਾਰਾ ਕੁਛ ਬਾਕੀ ਦੀਆਂ ਚੀਜ਼ਾਂ ਸਾਰੀਆਂ ਆਪਣੀਆਂ ਸੁਤੇ ਸਿੱਧ ਜਿਵੇਂ ਘਾਹ ਹੈ ਘਰੇ ਆਪਾਂ ਗਮਲਾ ਹੈ ਉਹ ਚ ਫੁੱਲ ਬੂਟਾ ਬੀਜੀਏ ਘਾਹ ਐਵੇਂ ਆ ਜਾਂਦਾ ਖਾਮ ਖਾਈ ਤੇ ਜੇ ਘਰੇ ਛੋਟੀ ਜਿਹੀ ਬਗੀਚੀ ਲਾ ਕੇ ਉਹਦੇ 'ਚ ਕੋਈ ਪੁਦੀਨਾ ਬੀਜਿਆ, ਕੋਈ ਮੇਥੀ ਬੀਜੀ, ਇਹ ਘਾਹ ਨੂੰ ਪੁੱਛੇ ਤੇ ਤੂੰ ਕਿੱਥੋਂ ਆ ਗਿਆ, ਅਸੀਂ ਤਾਂ ਤੈਨੂੰ ਬੀਜਿਆ ਹੀ ਨਹੀਂ ਸੀ, ਇਹ ਆਪੇ ਹੀ ਆ ਖੜਦਾ। ਮਹਾਰਾਜ ਕਹਿੰਦੇ ਹਉਮੈ ਹੋਈ ਕਾਮ ਕ੍ਰੋਧ ਆਦਿਕ ਹੋਏ, ਇਹ ਉਈ ਆ ਜਾਂਦੇ ਵੀ ਨਹੀਂ ਗੱਲ ਤੋਂ, ਇੱਟ ਸਿੱਟ ਆ ਗਈ, ਕਦੇ ਕੋਈ ਚੀਜ਼ ਆ ਗਈ ਚੌਲਾਂ ਦੇ ਧਾਨ ਦੇ ਖੇਤਾਂ ਦੇ ਵਿੱਚ, ਕਣਕ ਦੇ ਵਿੱਚ, ਨਿਰੀਆਂ ਪੁਰੀਆਂ ਐਸੀਆਂ ਚੀਜ਼ਾਂ ਖਾਮ ਖਾਈ ਖੜੀਆਂ ਹੋ ਜਾਂਦੀਆਂ। ਆ ਕਰਕੇ ਇਸੇ ਤਰ੍ਹਾਂ ਹੀ ਜਦੋਂ ਭਗਤੀ ਕਰੋ ਤਾਂ ਮਨ ਦੇ ਵਿੱਚ ਸ਼ੁਭ ਗੁਣ ਤਾਂ ਹਲੇ ਆਉਂਦੇ ਨਹੀਂ, ਔਗੁਣ ਆਪਣੇ ਆਪ ਹੀ ਜਨਮ ਲਈ ਜਾਂਦੇ ਨੇ ਘਾਹ ਵਾਂਗੂ। ਔਗੁਣ ਆ ਗਏ, ਹੁਣ ਔਗੁਣਾਂ ਨੂੰ ਦੂਰ ਵੀ ਕਰਨਾ। ਹੁਣ ਹਿਰਦੇ ਦੇ ਅੰਦਰ ਸਾਰੀਆਂ ਚੀਜ਼ਾਂ ਨੇ, ਕਈ ਚੀਜ਼ਾਂ ਤਾਂ ਆਪਣੇ ਆਪ ਹੀ ਐਕਟੀਵੇਟ ਹੋ ਜਾਂਦੀਆਂ ਅੰਦਰ, ਕਈ ਚੀਜ਼ਾਂ ਨੂੰ ਐਕਟੀਵੇਟ ਕਰਨਾ ਪੈਂਦਾ। ਇਸ ਕਰਕੇ ਫੋਨ ਵਾਲੇ ਕਈ ਵਾਰ ਸਰਲ ਜਿਹੀਆਂ ਚੀਜ਼ਾਂ ਦਿੰਦੇ ਨੇ, ਬਈ ਅਸੀਂ ਆਹ ਚੀਜ਼ ਐਕਟੀਵੇਟ ਕਰਾਉਣੀ ਹੈ, ਕਹਿੰਦੇ ਇਹਦੇ $7 ਵੱਖਰੇ ਲੱਗਣੇ ਆ, ਇਹ ਜੇ ਐਕਟੀਵੇਟ ਕਰਾਉਣੀ ਆ, ਇਹਦੇ 10 ਲੱਗਣੇ ਆ, ਇਹਦੇ 20 ਲੱਗਣੇ ਆ। ਫੋਨਾਂ ਦਾ ਹੀ ਫਰਕ ਹੈ, ਫੋਨ ਤਾਂ ਸਸਤਾ ਵੀ ਮਿਲਦਾ, ਫੋਨ ਕਹਿੰਦੇ 5 ਲੱਖ ਰੁਪਏ ਵਾਲਾ ਵੀ ਆ ਰਿਹਾ ਇੱਕ, ਉਹ ਵੀ ਫੋਨ ਹੀ ਹੈ, ਉਹ ਪਤਾ ਨਹੀਂ ਕੀ ਕੁਛ ਕਰੂਗਾ ਆ ਕੇ, ਹਲੇ ਪਹਿਲਾਂ ਹੀ ਦੁਨੀਆ ਮਾਣਨੀ ਹੈਗੀ। ਇਸੇ ਤਰ੍ਹਾਂ ਹੀ ਸਾਡੇ ਹਿਰਦੇ ਦੇ ਅੰਦਰ ਜਿਹੜੀਆਂ ਅਗਿਆਨਤਾ ਦੀਆਂ ਵਸਤੂਆਂ ਨੇ, ਕਾਮ ਕ੍ਰੋਹ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਬਦੀ ਬਖੀਲੀ ਅਗਿਆਨਤਾ, ਇਹ ਐਵੇਂ ਉੱਗੀ ਜਾਂਦੇ ਨੇ ਜਿਹਦੀ ਲੋੜ ਹੀ ਨਹੀਂ ਸਾਨੂੰ, ਵਿਕਾਰ ਐਵੇਂ ਹੀ ਆ ਜਾਂਦੇ ਨੇ, ਮਨੁੱਖ ਨੂੰ ਸਮਝਾਉਣ ਦੀ ਲੋੜ ਨਹੀਂ ਕਿ ਵਿਕਾਰ ਕੀ ਹੁੰਦੇ ਨੇ। ਪਰ ਜਿਹੜੇ ਗਿਆਨ ਦੀ ਚੀਜ਼ ਆ ਉਹਨੂੰ ਜ਼ੋਰ ਲਾ ਲਾ ਮਰ ਜਾਂਦੇ। ਜਿਹੜੇ ਚੰਗੇ ਬੂਟੇ ਆ ਨਰਸਰੀ ਚੋਂ ਲਿਆਉਣੇ, ਖਰੀਦ ਕੇ ਪੈਸੇ ਵੀ ਦਿੰਦੇ ਆ, ਮਾਲੀ ਵੀ ਰੱਖਦੇ ਆ, ਖਾਦ ਵੀ ਪਾਉਂਦੇ ਆ, ਫਿਰ ਸਾਰਾ ਟੱਬਰ ਉਹਦਾ ਧਿਆਨ ਰੱਖਦਾ, ਉਹ ਹੁੰਦਾ ਹੀ ਨਹੀਂ। ਬੜੀ ਮੁਸ਼ਕਲ ਨਾਲ ਕਿਤੇ ਉਹਦੀ ਨਿੱਕੀ ਜਿਹੀ ਪੱਤੀ ਜਿਹੀ ਨਿਕਲਦੀ ਹੈ, ਉਹ ਸਾਰਾ ਟੱਬਰ ਖੁਸ਼ ਹੋ ਜਾਂਦਾ, ਚੱਲ ਪਿਆ ਸ਼ੁਰੂ ਹੋ ਗਿਆ ਹੈ। ਬੜੀ ਮੁਸ਼ਕਲ ਹੈ, ਆਹ ਜਿਹੜੇ ਜੰਗਲ 'ਚ ਬੂਟੇ ਖੜੇ, ਇਹਨਾਂ ਨੂੰ ਉਗਾਇਆ ਕਿਸੇ ਨੇ? ਕੁਛ ਦਿੰਦੇ ਵੀ ਨਹੀਂ ਨਾਲੇ। ਅਤੇ ਜਿਹੜੇ ਬੂਟਾ ਫਲਦਾਰ ਹੁੰਦਾ ਉਹਦੇ 'ਤੇ ਕਿੰਨੀ ਸਪਰੇ, ਕਿੰਨੀ ਮਿਹਨਤ ਹੁੰਦੀ ਹੈ, ਫਿਰ ਕਿਤੇ ਜਾ ਕੇ ਉਹ ਮੁੱਖ 'ਚ ਪੈਂਦਾ ਆਪਣੇ ਮਸਾਂ ਹੀ ਕਿਤੇ ਜਾ ਕੇ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜੇ ਗੁਣ ਪੈਦਾ ਕਰਨਾ, ਇਹਦੇ 'ਤੇ ਤਾਂ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ। ਔਗਣ ਪੈਦਾ ਕੀਤਾ ਨਹੀਂ ਜਾਂਦਾ, ਔਗਣ ਤਾਂ ਖੁਦ ਹੀ ਉੱਗਿਆ ਆਉਂਦਾ ਆਪਣੇ ਆਪ ਹੀ। ਇਹਨੂੰ ਹੁਣ ਦੂਰ ਕਿਵੇਂ ਕਰਨਾ? ਕਹਿੰਦੇ ਸਤਸੰਗਤ ਰੋਜ਼ ਕਰਨੀ ਪੈਂਦੀ, ਗੁਰਾਂ ਦੀ ਬਾਣੀ ਪੜ੍ਹਨੀ ਪੈਂਦੀ, ਇਤਿਹਾਸ ਸੁਣਨਾ ਪੈਂਦਾ, ਨਿਸ਼ਰਦਕ ਪੁਣਾ ਪੈਦਾ ਹੋ ਗਿਆ, ਐਵੇਂ ਸ਼ਰਧਾ ਨਹੀਂ ਆਉਂਦੀ। ਵੇਖ ਲਓ, ਨਿਸ਼ਰਦਕ ਪੁਣਾ ਜਿੰਨਾ ਮਰਜ਼ੀ ਪੈਦਾ ਕਰ ਲਓ। ਕਿਉਂ? ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਦ ਅਸੀਂ ਕਿਸੇ 'ਤੇ ਕਿਰਪਾ ਕਰਦੇ ਹਾਂ ਤਾਂ ਉੱਥੇ ਕਿਰਪਾ ਹੋ ਕੇ ਕੋਈ ਬੂਟਾ ਉੱਗਦਾ, ਨਹੀਂ ਤਾਂ ਬੂਟਾ ਨਹੀਂ ਉੱਗਦਾ ਹੁੰਦਾ। ਹਿਰਦੇ ਦੇ ਅੰਦਰ ਨਾਮ ਦਾ ਬੂਟਾ, ਸਤਿਗੁਰੂ ਨੇ ਵਚਨ ਕੀਤਾ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਖੇਤੀ ਕਰੋ ਕਿ ਹਿਰਦੇ ਦੇ ਅੰਦਰ ਸ਼ੁਭ ਗੁਣ ਆਪਣੇ ਆਪ ਗੁਰਾਂ ਦੀ ਕਿਰਪਾ ਨਾਲ ਪ੍ਰਗਟ ਹੋ ਜਾਣ।
ਵਿਖਿਆ ਨ ਤਿਆਗ ਇੱਕ ਲਿਵ ਲਾਗੇ,
ਹੁਣ ਵਿਸ਼ਿਆਂ ਨੂੰ ਤਿਆਗ ਦਿੱਤਾ ਅਤੇ ਇੱਕ ਪਰਮਾਤਮਾ ਵਿੱਚ ਉਦੋਂ ਮਨ ਜੁੜਦਾ ਜਦੋਂ ਸਾਰੇ ਪਾਸਿਓਂ ਜਾਂ ਤਾਂ ਮਨ ਰੱਜ ਜਾਵੇ ਹੁਣ, ਤੇ ਜਾਂ ਬਚਪਨ ਹੋਵੇ ਬਿਲਕੁਲ ਹੀ, ਜਦੋਂ ਪਤਾ ਹੀ ਨਾ ਹੋਵੇ ਕਿ ਵਿਸ਼ਿਆਂ ਦੇ ਸਵਾਦ ਕੀ ਨੇ। ਤਾਂ ਜਦੋਂ ਬੰਦੇ ਇੱਧਰ ਪੈ ਜਾਂਦੇ ਨੇ ਫਿਰ ਹਟਣਾ ਬੜਾ ਔਖਾ, ਜਾਂ ਤਾਂ ਮਹਾਰਾਜ ਹਟਾਵੇ ਤੇ ਜਾਂ ਫਿਰ ਹੌਲੀ ਹੌਲੀ ਬੰਦੇ ਨੂੰ ਇਹ ਪਤਾ ਲੱਗ ਜਾਏ, ਇੱਕ ਦਿਨ ਅੰਦਰ ਚਾਨਣ ਜਿਹਾ ਹੋ ਜਾਂਦਾ ਵੀ ਬੈਠਿਆਂ ਬੈਠਿਆਂ ਖਿਆਲ ਆਇਆ ਹੈ ਤਾਂ ਕੁਛ ਨਹੀਂ, ਇਹਦੇ 'ਚ ਸ਼ਰਾਬੀ, ਬੈਠਿਆਂ ਬੈਠਿਆਂ ਖਿਆਲ ਆਇਆ ਹੈ ਤਾਂ ਕੁਛ ਨਹੀਂ, ਸਾਰੀ ਜ਼ਿੰਦਗੀ ਵੈਸੇ ਐਵੇਂ ਹੀ ਖਾਂਦੇ ਪੀਂਦੇ ਰਹੇ, ਇੱਕੋ ਦਮ ਸਭ ਕੁਛ ਛੱਡ ਕੇ ਗੁਰੂ ਘਰ ਆ ਗਿਆ ਨਹਾ ਧੋ ਕੇ। ਕਹਿੰਦਾ ਵੀ ਆ ਇੱਥੇ ਠੀਕ ਹੈ, ਅਸੀਂ ਤਾਂ ਕਹਿੰਦੇ ਕਮਲੇ ਹੀ ਹੋਏ ਰਹੇ ਪਹਿਲਾਂ। ਇਸ ਤਰ੍ਹਾਂ ਜਦੋਂ ਮਨ ਮੁੜ ਜਾਂਦਾ, ਜਦੋਂ ਮਨ ਰੱਜ ਜਾਂਦਾ, ਜਦੋਂ ਸਾਰਾ ਕੁਛ ਦੇਖ ਲੈਂਦਾ, ਜਾਂ ਫਿਰ ਕੋਈ ਜ਼ੋਰਦਾਰ ਠੋਕਰ ਲੱਗ ਜਾਵੇ, ਠੋਕਰ ਲੱਗੇ ਤਾਂ ਵਿਰਾਗ ਹੋ ਜਾਂਦਾ। ਇਸ ਤਰ੍ਹਾਂ ਮਨ ਦੇ ਅੰਦਰ ਵੈਰਾਗ ਹੋ ਗਿਆ ਤਾਂ ਤਿਆਗ ਹੋ ਗਿਆ, ਤਿਆਗ ਹੋ ਗਿਆ ਸੰਨਿਆਸ ਹੋ ਗਿਆ, ਜਤ ਹੋ ਗਿਆ ਸਤ ਹੋ ਗਿਆ। ਹੌਲੀ ਹੌਲੀ ਮਨ ਜਿਹੜਾ ਹੈ ਇਕਾਗਰਤਾ ਵਿੱਚ ਆ ਜਾਂਦਾ ਹੈ।
ਜੀ ਪਤ ਜਪਤ ਰਹਿਓ ਸਨਾਮੋ,
ਹੁਣ ਉਹ ਜਿਹੜਾ ਮਲਾਣਾ ਸੀ ਉਹਨੂੰ ਇੰਨਾ ਵਧੀਆ ਉਪਦੇਸ਼ ਹੋ ਗਿਆ, ਗੁਰਾਂ ਦੀ ਕਿਰਪਾ ਹੋ ਗਈ, ਉਹਦੇ ਹਿਰਦੇ 'ਚ ਨਾਮ ਦੀ ਦਾਤ ਮਿਲ ਗਈ, ਜਿਉਂਦੇ ਜੀਉ ਨਾਮ ਜਪਦਾ ਰਿਹਾ।
ਅੰਤ ਕਾਲ ਗਮਨਿਓ ਹਰ ਧੰਮ,
ਅੰਤ ਨੂੰ ਗੁਰਾਂ ਨੇ ਉਹਨੂੰ ਆਪਣਾ ਸਿੱਖ ਬਣਾ ਕੇ ਸਹੀ ਉਪਦੇਸ਼ ਦੇ ਕੇ ਹਰੀ ਦੇ ਧਾਮ ਭੇਜ ਦਿੱਤਾ, ਸੱਚਖੰਡ ਨੂੰ ਭੇਜ ਦਿੱਤਾ ਗੁਰਾਂ ਨੇ ਉਹਨੂੰ, ਕਿ ਨਾਮ ਜਪ ਗੁਰਮੰਤਰ ਦੇ ਦਿੱਤਾ।
ਦੋਹਰਾ ਸ੍ਰੀ ਸਰ ਸਵਸਥ ਸਰਬਦਾ ਵਰਣ ਸਵੈਤ ਸੁਖ ਕੰਦ।
ਸੋ ਇਸ ਤਰ੍ਹਾਂ ਹੁਣ ਅਗਲਾ ਪ੍ਰਸੰਗ ਜਿਹੜਾ ਸ਼ੁਰੂ ਕਰਦੇ ਨੇ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਨੂ ਪਹਿਨਾਇਆ, ਤਾਂ ਹੁਣ ਪਹਿਲਾਂ ਕਵੀ ਜੀ ਮੰਗਲ ਕਰਦੇ ਨੇ ਸਰਸਵਤੀ ਦਾ, ਜੋ ਵਿਦਿਆ ਦੀ ਦੇਵੀ ਹੈ, ਜੋ ਜ਼ੁਬਾਨ 'ਤੇ ਵਸਦੀ ਹੈ, ਬੁੱਧੀ 'ਤੇ ਵਾਸਾ ਕਰਦੀ ਹੈ, ਜਿੱਥੋਂ ਅੱਖਰ ਫੁਰਦੇ ਨੇ, ਇਹ ਹਰੇਕ ਦੀ ਜ਼ੁਬਾਨ 'ਤੇ ਹੀ ਰਹਿੰਦੀ ਹੈ। ਅੰਦਰੋਂ ਹੀ ਅੰਦਰੋਂ ਅੱਖਰ ਨਹੀਂ ਆਉਂਦਾ, ਅੰਦਰੋਂ ਤਾਂ ਇੱਕ ਆਵਾਜ਼ ਆਉਂਦੀ, ਸਾਹ ਜਿਹਾ ਆਉਂਦਾ, ਅੱਖਰ ਅੱਗੇ ਜ਼ੁਬਾਨ 'ਤੇ ਬਣਦਾ, ਇਹਦਾ ਵਾਸਾ ਜ਼ੁਬਾਨ 'ਤੇ ਹੈ, ਬੁੱਧੀ 'ਤੇ ਹੈ, ਅੱਖਰ ਬਣਾ ਦਿੰਦੀ। ਕਾਵਿ ਰਚਨਾ ਵਾਲੇ ਪਹਿਲਾਂ ਇਹਦੀ ਸੋ ਧਿਆਨ ਕਰਦੇ ਨੇ, ਪਰਮੇਸ਼ਰ ਦਾ ਧਿਆਨ ਕਰਦੇ ਨੇ। ਇਸ ਕਰਕੇ ਕਹਿੰਦੇ ਨੇ ਸ੍ਰੀ ਸਰਸਵਤੀ ਸਰਬਦਾ ਵਰਨ ਸਵੇਤ ਸੁਖ ਕੰਦ, ਜਿਹਦਾ ਰੰਗ ਚਿੱਟਾ ਹੈ ਅਤੇ ਦਰਸ਼ਨ ਸੁਖਾਂ ਦਾ ਮੂਲ ਹੈ ਗੁਰੂ ਕੀਰਤੀ ਵਿੱਚ। ਇੱਥੇ ਉਲਟਾ ਕੇ ਇੱਥੇ ਜਿਹੜੀ ਆਪਣੀ ਸਰਸਵਤੀ ਕਹੀ ਹੈ ਸੋ ਗੁਰਬਾਣੀ ਨੂੰ ਕਿਹਾ, ਤੋ ਗੁਰਬਾਣੀ ਜਿਹੜੀ ਗੁਰੂ ਕੀਰਤੀ ਜਿਹੜੀ ਹੈ ਜਿਹਦੀਆਂ ਇਸ ਢੰਗ ਦੇ ਨਾਲ ਸੁੰਦਰ ਸੁਖ ਦੇ ਦੇਣ ਵਾਲੀਆਂ ਪੰਕਤੀਆਂ ਹਨ।
ਤਰਲ ਆਂਗਰੇ ਬੇਨ ਸੋ ਬੰਦੋਂ ਦੁਆ ਕਰ ਬੰਦ।
ਸੋ ਕਹਿੰਦੇ ਹਨ ਉਂਗਲੀਆਂ ਬੀਣਾ ਵਜਾਉਣ ਵਿੱਚ ਚੰਚਲ ਹੋ ਰਹੀਆਂ ਨੇ, ਉਸ ਸ੍ਰੀ ਸਾਰਦਾ ਨੂੰ ਮੈਂ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦਾ। ਇਉਂ ਕਹਿੰਦੇ ਨੇ ਕਵੀ ਜਨ ਪਹਿਲਾਂ ਕਾਵਿ ਰਚਨਾ ਤੋਂ ਪਹਿਲਾਂ ਉਹਦਾ ਮੰਗਲ ਕਰਦੇ ਨੇ ਕਿ ਮੈਨੂੰ ਕਵਿਤਾ ਫੁਰੇ, ਮੈਨੂੰ ਪ੍ਰਾਪਤੀ ਹੋਵੇ। ਪਰ ਗੁਰਸਿੱਖਾਂ ਦੇ ਗੁਰੂ ਘਰ ਦੇ ਵਿੱਚ, ਕਿਉਂਕਿ ਕਾਵਿ ਰਚਨਾ ਤੋਂ ਪਹਿਲਾਂ ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਵੀ ਗੁਰਾਂ ਨੂੰ ਧਿਆਉਣਾ। ਗੁਰੂ ਘਰ ਦੇ ਵਿੱਚ ਅਕਾਲ ਪੁਰਖ ਨੂੰ, ਇੱਕ ਓੰਕਾਰ ਨੂੰ ਧਿਆਉਣਾ। ਮਹਾਰਾਜ ਨੇ ਕਿਹਾ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ, ਸਾਡਾ ਸਾਰਾ ਕੁਝ ਗੁਰੂ ਹੀ ਹੈ। ਸਤਿਗੁਰੂ ਜਿੱਥੇ ਨੇ ਉੱਥੇ ਹੋਰ ਲੋੜ ਨਹੀਂ ਪੈਂਦੀ, ਜਿੱਥੇ ਸਤਿਗੁਰੂ ਨਹੀਂ ਕੋਈ ਮੰਨਦਾ ਇਹਨਾਂ ਨੂੰ, ਉੱਥੇ ਲੋੜ ਪੈਂਦੀ ਥੱਲੇ ਵਾਲਿਆਂ ਦੀ। ਤੇ ਜਦ ਆਪਣੇ ਕੋਲ ਹੈ ਹੀ ਉੱਪਰਲਾ ਇੱਕ ਓੰਕਾਰ ਹੈ, ਥੱਲੇ ਦੇਖਣ ਦੀ ਲੋੜ ਨਹੀਂ ਹੁਣ, ਕਿਉਂਕਿ ਸਤਿਗੁਰੂ ਕਹਿੰਦੇ ਜਿੱਥੇ ਮੈਂ ਹੀ ਹਾਂ ਉੱਥੇ ਤੁਹਾਨੂੰ ਹੋਰ ਕੋਈ ਆਰਾਧਨਾ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸ਼ਕਤੀਆਂ ਮੇਰੇ ਅਧੀਨ ਹੀ ਹੈ ਸਾਰੀਆਂ। ਇਸ ਕਰਕੇ ਜਿੱਥੇ ਮੂਲ ਮੰਤਰ ਹੈ, ਜਿੱਥੇ ਜਪਜੀ ਸਾਹਿਬ ਹੈ, ਉੱਥੇ ਸੁਤੇ ਸਿੱਧ ਹੈ ਸਾਰਾ ਕੁਛ। ਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਮ ਦਾ ਅਭਿਆਸ ਕਰੀਏ, ਨਾਮ ਦੇ ਵਿੱਚ ਸਾਰੀ ਵਿੱਦਿਆ ਹੈ। ਜਦੋਂ ਮੁਕੱਦਮਾ ਸੀ ਤੀਜੇ ਪਾਤਸ਼ਾਹ ਵੇਲੇ ਲਾਹੌਰ, ਪੰਡਤਾਂ ਨੇ ਕੀਤਾ ਸੀ ਵੀ ਇਹਨਾਂ ਨੇ ਨਵੀਂ ਬੌਲੀ ਸਾਹਿਬ ਰਚੀ ਹੈ, ਇਹ ਨਵਾਂ ਇਹ ਬਾਣੀ ਰਚੀ ਹੈ ਨਵੀਂ, ਇਹਨਾਂ ਨੂੰ ਕੀ ਲੋੜ ਹੈ ਰਚਣ ਦੀ, ਜਦੋਂ ਕਿ ਵੇਦ ਬਾਣੀ ਹੈ, ਜਦੋਂ ਕਿ ਸਾਡੇ ਕੋਲ ਸਾਰਾ 68 ਤੀਰਥ ਪਹਿਲਾਂ ਮੌਜੂਦ ਨੇ। ਜਦੋਂ ਉੱਥੇ ਫਿਰ ਤੀਜੇ ਪਾਤਸ਼ਾਹ ਕਹਿਣ ਲੱਗੇ ਚੌਥੇ ਪਾਤਸ਼ਾਹ ਨੂੰ ਕਿ ਤੁਸੀਂ ਜਾਓ, ਉੱਥੇ ਇਹ ਉਹ ਤਰੀਕ ਦੇ ਉੱਤੇ ਜਾਣਾ ਸੀ। ਚੌਥੇ ਪਾਤਸ਼ਾਹ ਗਏ ਜਦ ਕਹਿੰਦੇ ਮਹਾਰਾਜ ਮੈਂ ਇਹ ਵੇਦ ਸ਼ਾਸਤਰ ਸਿਮਰਤੀਆਂ ਦਾ ਗਿਆਨ ਮੈਨੂੰ ਤਾਂ ਹੈ ਨਹੀਂ, ਨਿਮਰਤਾ ਜਣਾਈ ਆਪਣੀ। ਕਹਿਣ ਲੱਗੇ ਹਾਂ ਮੂਲ ਮੰਤਰ ਦੇ ਪੰਜ ਪਾਠ ਕਰ ਲਿਓ, ਜਦ ਖੜੋਗੇ ਨਾ ਉੱਥੇ ਖੱਬੇ ਪਾਸੇ ਦੇਖਿਓ ਸਾਰੀਆਂ ਇਹ ਸਿਮਰਤੀਆਂ ਵੇਦ ਪੁਰਾਣ ਸਭ ਖੜੇ ਹੋਣਗੇ, ਜੋ ਮਰਜ਼ੀ ਜਵਾਬ ਦੇ ਸਕਦੇ ਹੋ ਤੁਸੀਂ, ਸਮਰੱਥਾ ਆਜੂਗੀ ਤੁਹਾਡੇ 'ਚ। ਤੋ ਇਤਿਹਾਸਕ ਪੱਖ ਤੋਂ ਮੂਲ ਮੰਤਰ ਵਿੱਚ ਸਭ ਕੁਛ ਹੈ, ਕਿਤੇ ਭੜਕਣ ਦੀ ਲੋੜ ਨਹੀਂ, ਜਾਣ ਦੀ ਲੋੜ ਨਹੀਂ, ਕਿਉਂਕਿ ਜਿਹੜਾ ਮੂਲ ਹੈ ਮੰਤਰ ਹੈ ਸਾਰਿਆਂ ਦਾ ਮੂਲ ਰੂਪ ਹੈ, ਮੂਲ ਤੋਂ ਥੱਲੇ ਹੀ ਹੈ ਬਾਕੀ ਸਾਰਾ ਕੁਛ। ਇਸ ਕਰਕੇ ਜੋ ਕੁਛ ਮੂਲ ਨੇ ਬਣਾਇਆ ਸਾਡਾ ਸਾਹਮਣੇ ਦਿਖਦਾ, ਮੂਲ ਨਾਲ ਜਿਹੜਾ ਜੁੜਿਆ ਹੈ। ਮਹਾਰਾਜ ਕਹਿੰਦੇ ਨੇ ਡਾਲੀ ਲਾਗੇ ਤਿੰਨੀ ਜਨਮ ਗਵਾਇਆ, ਜਿਹੜੇ ਡਾਹਣੀਆਂ ਨੂੰ ਜੁੜੇ ਨੇ, ਪੱਤਿਆਂ ਨੂੰ ਜੁੜੇ ਨੇ, ਉਹਨੇ ਤਾਂ ਜਨਮ ਗਵਾ ਲਿਆ, ਜਿਹੜੇ ਮੂਲ ਨੂੰ ਜੁੜੇ ਨੇ ਸਭ ਕੁਛ ਪਾ ਲਿਆ। ਇਸ ਕਰਕੇ ਮੂਲ ਮੰਤਰ ਦਿੱਤਾ ਗੁਰਾਂ ਨੇ, ਗੁਰਬਾਣੀ ਬਖਸ਼ਿਸ਼ ਕੀਤੀ ਗੁਰਾਂ ਨੇ। ਜਿਸ ਦੇ ਕੋਲ ਇਹ ਅਭਿਆਸ ਹੈ ਉੱਥੇ ਤਾਂ ਇਹ ਸਾਰੀਆਂ ਸ਼ਕਤੀਆਂ ਉਹੀ ਖੜ ਜਾਂਦੀਆਂ ਨੇ ਆ ਕੇ। ਇਸ ਕਰਕੇ ਇਹ ਬੜੀ ਵੱਡੀ ਇੱਕ ਚੀਜ਼ ਹੈ। ਤਾਂ ਤੇ ਸਤਿਗੁਰੂ ਨੇ ਆਪਾਂ ਨੂੰ ਜੋ ਦਿੱਤੀ ਗੁਰਬਾਣੀ।
ਸ੍ਰੀ ਬਾਲਾ ਸੰਦਰ ਬਾਚ ਚੌਪਈ ਕਾਲੂ ਬਹਰ ਕੀਨ ਵਿਚਾਰਾ।
ਬਾਬਾ ਕਲਿਆਣ ਚੰਦ ਜੀ ਨੇ ਫਿਰ ਵਿਚਾਰ ਕੀਤੀ ਇਸ ਤਰ੍ਹਾਂ,
ਜਗ ਪਵੀਤ ਦੇਨ ਹਿਤ ਧਾਰਾ।
ਜੱਗਿਓ ਪਵੀਤ ਹੁੰਦਾ ਜੰਜੂ, ਕਿਉਂਕਿ ਉਸ ਤਰ੍ਹਾਂ ਦੀ ਰੀਤੀ ਉਦੋਂ ਚੱਲਦੀ ਸੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਹੁਣ ਅਸੀਂ ਜਿਹੜਾ ਹੈ ਇਹ ਜੰਜੂ ਪਹਿਨਾਉਣਾ ਕਰੀਏ।
ਪ੍ਰੋਹਤ ਜੋਤ ਹੈ ਕੋ ਹਰਦਿਆਲਾ।
ਉਸ ਵਕਤ ਜੋ ਪ੍ਰੋਹਤ ਸੀ ਨਾ ਹਰਦਿਆਲ, ਉਸ ਨੂੰ ਫਿਰ ਬੁਲਾਉਣਾ ਕੀਤਾ।
ਸੋ ਬੁਲਾਏ ਲੀਨੋ ਤਤਕਾਲਾ।
ਤਤਕਾਲ ਹੀ ਪ੍ਰੋਹਤ ਨੂੰ ਬੁਲਾਇਆ ਹੈ।
ਤੁਰਿਆ ਅਭਿਲਾਖਾ ਸਕਲ ਸੁਣਾਈ।
ਆਪਣੇ ਮਨ ਦੀ ਜਿਹੜੀ ਅਭਿਲਾਖਾ ਸੀ, ਇੱਛਾ ਸੀ, ਉਹ ਸਾਰੀ ਸੁਣਾ ਦਿੱਤੀ ਹੈ।
ਛਤਰੀ ਰੀਤ ਕਰਾਂ ਦਿਜਰਾਈ।
ਸੋ ਕਹਿਣ ਲੱਗੇ ਪੰਡਿਤ ਜੀ, ਜਿਹੜੀ ਛਤਰੀਆਂ ਦੀ ਰੀਤੀ ਹੈ ਆਪਾਂ ਉਹ ਕਰ ਲਈਏ ਹੁਣ।
ਸੁਣ ਕਰ ਵਚ ਅਸ ਦਿਜ ਹਰਦਿਆਲੂ।
ਹਰਦਿਆਲ ਪ੍ਰੋਹਤ ਸੁਣ ਕਰਕੇ ਐਸੇ ਬਚਨਾ ਤਾਂ ਹੀ
ਕਹਿਓ ਸੌਜ ਸਵਿਆ ਵਿਸਾਲੂ।
ਕਹਿਣ ਲੱਗਿਆ ਜਿਹੜੀ ਸੀ ਨਾ ਸੌਜ ਸਮੱਗਰੀ ਸਾਰੀ ਮੰਗਾ ਲਓ, ਆਪਾਂ ਨੇ ਹੁਣ ਯੱਗੋਪਵੀਤ ਰਚਨਾ ਇਹ ਸਾਰੀ ਕਰਨੀ ਹੈ। ਰਿਸ਼ਤੇਦਾਰੀਆਂ ਨੂੰ ਬੁਲਾਉਂਦੇ ਹੁੰਦੇ ਨੇ, ਬੜਾ ਇਕੱਠ ਕਰਦੇ ਹਨ।
ਸੋ ਬਾਸਰ ਸੋ ਦੀਨ ਬਤਾਈ।
ਸੋ ਦਿਨ ਵੀ ਦੱਸ ਦਿੱਤਾ ਕਿ ਫਲਾਨਾ ਦਿਨ ਹੈ, ਉਸ ਦਿਨ ਆਪਾਂ ਨੇ ਸਾਰਿਆਂ ਨੂੰ ਸੱਦ ਕੇ ਕਾਰਜ ਕਰਨਾ ਹੈ।
ਕਰ ਆਰੰਭ ਜਾਂ ਅਧਿਕ ਵਡਾਈ।
ਆਰੰਭ ਕੀਤਾ ਜਿਹਦੇ ਨਾਲ ਬਹੁਤੀ ਜ਼ਿਆਦਾ ਵਡਿਆਈ ਹੋਵੇ, ਕਿਉਂਕਿ ਛੋਟੇ ਮੋਟੇ ਦਾ ਪੁੱਤਰ ਨਹੀਂ ਹੈ। ਬਾਬਾ ਕਲਿਆਣ ਚੰਦ ਦੀ ਸਾਰੇ ਇਲਾਕੇ 'ਚ ਬਹੁਤ ਬਣਦੀ ਸੀ।
ਦਿਜਬਰ ਤੇ ਸੁਣ ਕਰ ਤਬ ਕਾਲੂ।
ਉਸ ਵਕਤ ਜੋ ਸ੍ਰੇਸ਼ਟ ਬ੍ਰਾਹਮਣ ਸੀ ਉਹਦੇ ਤੋਂ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਨੇ
ਸਭ ਸੰਭਾਰਣ ਆਨ ਉਤਾਲੂ।
ਸਾਰੀ ਸਮੱਗਰੀ ਛੇਤੀ ਦੇ ਨਾਲ ਲਿਆਂਦੀ ਹੈ।
ਭੋਜਨ ਹੇਤ ਅੰਨ ਇਕਠਾਈ।
ਜੋ ਕਰਨਾ ਸੀ ਬ੍ਰਹਮ ਭੋਜ, ਉਹਦੇ ਲਈ ਇੱਕ ਸਾਰੇ ਅੰਨ ਨੂੰ ਇਕੱਠਾ ਕੀਤਾ, ਪਦਾਰਥ ਦਾਲਾਂ ਸਬਜ਼ੀਆਂ ਘਿਓ ਆਦਿਕ ਚੌਲ ਸਭ ਦੱਸਣਗੇ।
ਆਮਿਕ ਕਾਰਨ ਛਾਂਗ ਮੰਗਾਈ।
ਉਹਨਾਂ ਸਮਿਆਂ ਦੇ ਵਿੱਚ ਫਿਰ ਆਮਿਕ ਮਾਸ ਲਈ ਇਹਨਾਂ ਨੇ ਛਾਂਗ ਤੋਂ ਭਾਵ ਬੱਕਰਾ ਮੰਗਵਾਇਆ, ਇਹ ਫਿਰ ਗੁਰੂ ਨਾਨਕ ਸਾਹਿਬ ਠੀਕ ਕਰਨਗੇ। ਪਹਿਲਾਂ ਸੁਣਨ ਨੂੰ ਅਟਪਟਾ ਲੱਗਦਾ ਹੈ।
ਜੋ ਛਤਰੀ ਕਾਲੂ ਕਹਿ ਗਿਆਤੀ।
ਜਿਹੜੇ ਛਤਰੀ ਸੀਗੇ ਨਾ ਕਾਲੂ ਦੇ, ਬਾਬਾ ਕਲਿਆਣ ਚੰਦ ਦੇ ਗਿਆਤੀ ਤੋਂ ਭਾਵ ਸੰਬੰਧੀ,
ਸਭਨ ਅਮੰਤੂ ਦੀਨੋ ਖਿਆਤੀ।
ਸਾਰਿਆਂ ਨੂੰ ਪ੍ਰਗਟ ਹੀ ਅਮੰਤੂ ਤੋਂ ਭਾਵ ਨਿਉਂਦਰਾ ਦਿੱਤਾ, ਬਈ ਸਾਡੇ ਫਲਾਨੇ ਦਿਨ ਪਈ ਬੱਚੇ ਨੂੰ ਜੰਜੂ ਪਹਿਨਾਉਣਾ। ਸੋ ਜੰਜੂ ਤਾਂ ਇੱਕ ਧਰਮ ਰੀਤੀ ਸੀਗੀ, ਪਰ ਇਹਦੇ ਵਿੱਚ ਪਾਪ ਲੋਕ ਕਰਦੇ ਸਨ ਬੜਾ।
ਹੋਰ ਜੇ ਨਗਰ ਵਿਪਰ ਬਰ ਰਹੀ।
ਹੋਰ ਜਿਹੜੇ ਰਹਿੰਦੇ ਸਨ ਬ੍ਰਾਹਮਣ ਆਦਿਕ ਪਿੰਡ ਦੇ ਵਿੱਚ, ਕਿਉਂਕਿ ਉਸ ਵਕਤ ਸੀ ਸਾਰੇ ਕਿਤੇ ਇਹੀ ਰਹਿਣ ਵਾਲੇ, ਸੋ ਜੋ ਜੋ ਉਹਨਾਂ ਦੀ ਉਸ ਸਮੇਂ ਦੀ ਮਰਿਆਦਾ ਸੀ ਜੋ ਸੀ, ਸੋ ਉਸ ਨੂੰ ਹੀ ਸਾਰੇ ਲੋਕ ਮੰਨਦੇ ਸਨ। ਛੱਤਰੀ ਹੋਣ ਕਰਕੇ ਚੀਜ਼ਾਂ ਉਹ ਲੋਕ ਖਾ ਲੈਂਦੇ ਸਨ।
ਵੇਦਨ ਵਿਦ ਕੇ ਬੇਤਾ ਅਹੀ।
ਵੇਦਾਂ ਦੀ ਵਿਧੀ ਦੇ ਬੇਤਾ ਸਨ ਸਾਰੇ।
ਦਇਓ ਅਮੰਤੂ ਸਭ ਨੂੰ ਪੁਕਾਰੀ।
ਸਾਰਿਆਂ ਨੂੰ ਨਿਮੰਤਰਣ ਦਿੱਤਾ, ਉਸ ਵਕਤ ਪੁਕਾਰ ਕਰਕੇ ਘਰ ਘਰ ਬੰਦੇ ਭੇਜੇ ਹਨ।
ਆਏ ਕਾਲੂ ਧਾਮ ਮਝਾਰੀ।
ਆਏ ਇਕੱਠੇ ਹੋ ਕੇ ਉਸ ਦੱਸੇ ਹੋਏ ਦਿਨ ਤੇ ਸਾਰੇ ਜਾਣੇ ਬਾਬਾ ਕਲਿਆਣ ਚੰਦ ਦੇ ਘਰ ਆ ਗਏ।
ਗੋਮਨ ਸੋਲੇ ਪਨਸ਼ਿਤ ਕਰਕੇ।
ਉਹਨਾਂ ਦਿਨਾਂ ਵਿੱਚ ਕੱਚੇ ਹੁੰਦੇ ਸੀਗੇ, ਸਾਰੇ ਮਿੱਟੀ ਦਾ ਲੇਪ ਹੁੰਦਾ, ਵਿੱਚ ਗਊ ਦਾ ਗੋਬਰ ਪਾ ਕੇ ਲੇਪ ਕਰਦੇ, ਕਹਿੰਦੇ ਪਵਿੱਤਰ ਚੀਜ਼ ਹੁੰਦੀ ਹੈ।
ਪੂਰਿਓ ਚੌਂਕ ਹਰ ਖਿਓਰ ਧਰਕਾ।
ਸੋ ਸਾਰਾ ਚੌਂਕਾ ਵੀ ਲਿਪਿਆ ਅੱਛੀ ਤਰ੍ਹਾਂ ਮਨ ਦੇ ਅੰਦਰ ਖੁਸ਼ੀ ਧਾਰ ਕੇ।
ਸ੍ਰੀ ਨਾਨਕ ਜੀ ਪੁਨ ਬੁਲਵਾਏ।
ਫਿਰ ਗੁਰੂ ਨਾਨਕ ਦੇਵ ਜੀ ਨੂੰ ਬੁਲਵਾਇਆ ਗਿਆ ਉੱਥੇ।
ਤੇ ਜਵਾਜ ਕੇ ਬੀਚ ਵਸਾਏ।
ਸਾਰੇ ਬ੍ਰਾਹਮਣਾਂ ਖੱਤਰੀਆਂ ਦੇ ਵਿੱਚ ਲਿਆ ਕਰਕੇ ਮਹਾਰਾਜ ਨੂੰ ਚੌਂਕੀ ਤੇ ਬਿਠਾ ਦਿੱਤਾ।
ਜਿਉਂ ਉਡਗਨ ਕੀ ਸਭਾ ਮਝਾਰਾ।
ਜਿਉਂ ਤਾਰਿਆਂ ਦੀ ਸਭਾ ਦੇ ਵਿੱਚ।
ਜਾਵਹਿ ਪੂਰਨ ਇੰਦ ਉਦਾਰਾ।
ਜਿਸ ਤਰ੍ਹਾਂ ਪੂਰਾ ਚੰਦਰਮਾ ਪ੍ਰਕਾਸ਼ਮਾਨ ਹੁੰਦਾ, ਗੁਰੂ ਨਾਨਕ ਦੇਵ ਜੀ ਚੰਦਰਮਾ ਵਾਂਗੂ ਸਜੇ ਹੋਏ ਨੇ, ਸਾਰੇ ਪਾਸੇ ਇਹ ਸਭ ਕੋਈ ਤਾਰਿਆਂ ਵਾਂਗੂ ਲੱਗਦੇ ਨੇ।
ਸੋਭਾ ਸੰਯੋਗਤ ਤਿਉਂ ਤਹਿ ਜਾਏ।
ਉਸ ਥਾਂ ਦੇ ਉੱਤੇ ਸੋਭਾ ਦੇ ਸਮੇਤ ਸਤਿਗੁਰੂ ਜੀ ਜਾ ਕਰਕੇ ਸਜ ਗਏ।
ਵੈਸੇ ਵਿੱਚ ਸਭਾ ਸੁਖਦਾਈ।
ਸੋ ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਗੁਰਮਤ ਨੂੰ ਪ੍ਰਚਲਿਤ ਕਰਨ ਵਾਲੇ, ਸਿੱਖੀ ਦੀ ਰੋਹ ਰੀਤੀ ਨੂੰ ਚਲਾਉਣ ਲਈ ਅੱਜ ਇਹ ਬਹਾਨਾ ਬਣ ਗਿਆ ਪ੍ਰਚਾਰ ਦਾ ਮਹਾਰਾਜ ਨੂੰ। ਸਾਰੀ ਦੁਨੀਆਂ ਇਕੱਠੀ ਹੋ ਗਈ, ਕਿਉਂਕਿ ਵੈਸੇ ਵੀ ਲੋਕ ਪਿਆਰ ਵੀ ਬੜਾ ਕਰਦੇ ਸੀ ਗੁਰੂ ਨਾਨਕ ਸਾਹਿਬ ਨੂੰ, ਵੀ ਅੱਜ ਉਹਨਾਂ ਦੇ ਜੰਜੂ ਪੈਣਾ ਜਿਹਨੇ ਪਾਂਧੇ ਨੂੰ ਠੀਕ ਕੀਤਾ, ਜਿਹਨੇ ਹਰਦਿਆਲ ਪ੍ਰੋਹਤ ਨੂੰ ਠੀਕ ਕੀਤਾ, ਜਿਹਨੇ ਮਲਾਣੇ ਨੂੰ ਉਪਦੇਸ਼ ਦਿੱਤਾ, ਜਿਹਨੂੰ ਕਹਿੰਦੇ ਨਵਾਂ ਹੀ ਬਾਲਕ ਨਵੇਂ ਹੀ ਕੌਤਕ ਕਰਦਾ। ਚਲੋ ਆਓ ਦੇਖੀਏ ਅੱਜ ਗੁਰੂ ਨਾਨਕ ਸਾਹਿਬ ਕੀ ਕਰਦੇ ਆ।
ਛਤਰਨ ਰੀਤ ਸੋ ਹੋਤੀ ਪੁਰਾਤਨ,
ਇਹ ਜਿਹੜੀ ਛਤਰੀਆਂ ਦੀ ਪੁਰਾਣੀ ਰੀਤੀ ਸੀ।
ਸੋ ਕੀਨੇ ਦਿਜਵਰ ਸਭ ਭਾਂਤਨ,
ਬ੍ਰਾਹਮਣ ਨੇ ਉਹ ਸਾਰੀ ਹਰਦਿਆਲ ਨੇ ਕੀਤੀ ਉਸ ਵਕਤ।
ਕੁਲ ਆਚਾਰ ਸਿਖਾਵਣ ਲਾਗਾ,
ਜਿਹੜੀ ਕੁਲਾਂ ਦੀ ਰੀਤੀ ਸੀ ਆਚਰਣ ਕਰਤੱਵ ਸੀ ਸਾਰੇ ਸਿਖਾਉਣ ਲੱਗਿਆ।
ਕੁਨ ਪਾਵਨ ਜੰਜੂ ਜੰਜੂ ਅਨੁਰਾਗਾ,
ਉਸ ਵਕਤ ਜੰਜੂ ਉਸ ਨੌ ਧਾਗਿਆਂ ਦਾ ਬਣਾ ਕਰਕੇ ਰੱਖਿਆ ਪਾਉਣ ਲੱਗਿਆ।
ਜਗਤ ਵਿਮੋਚਨ ਲੋਚਨ ਚਾਰੂ,
ਜਿਨ੍ਹਾਂ ਦੇ ਬੜੇ ਸੁੰਦਰ ਨੇਤਰ ਜਗਤ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਸੋਹਣੇ ਗੁਰੂ ਨਾਨਕ ਦੇ ਸੋਹਣੇ ਨੇਤਰ।
ਚਿਤਵਨ ਕੀਨੀ ਮੋਖ ਉਦਾਰੂ,
ਸੋ ਤੱਕਣਾ ਕੀਤੀ ਕਿ ਹੁਣ ਸਮਾਂ ਹੈ ਉਪਦੇਸ਼ ਦਾ, ਇਹਨਾਂ ਨੂੰ ਹੁਣ ਕਲਿਆਣ ਦੇ ਦਈਏ।
ਬੂਝਤ ਭੇਦ ਜਮੋਹੇ ਸੁਨਾਵਾ,
ਭਾਈ ਰੁਕ ਜਾ ਪਹਿਲਾਂ ਮੈਨੂੰ ਦੱਸ ਇਹ ਕੀ ਕਰ ਰਿਹਾ ਤੂੰ, ਕੀ ਮੇਰੇ ਗਲੇ ਚ ਪਾ ਰਿਹਾ, ਕਾਹਦੇ ਲਈ ਹੁੰਦਾ ਇਹ? ਇਉਂ ਮਹਾਰਾਜ ਨੇ ਪੁੱਛਿਆ,
ਕਿਸ ਕਾਰਨ ਤੇ ਜੰਜੂ ਪਾਵੋ,
ਇਸ ਕਾਰਨ ਕਰਕੇ ਤੁਸੀਂ ਇਹ ਮੇਰੇ ਗਲ ਦੇ ਵਿੱਚ ਜੰਜੂ ਪਾ ਰਹੇ ਹੋ, ਇਹਦਾ ਕੀ ਫਾਇਦਾ ਪਹਿਲਾਂ ਦੱਸੋ ਮੈਨੂੰ।
ਕੌਣ ਅਧਿਕਤਾ ਜਾ ਕੇ ਪਾਏ,
ਇਹਦੇ ਪਾਉਣ ਨਾਲ ਕੀ ਮੇਰਾ ਵੱਧ ਜਾਏਗਾ, ਕੀ ਘੱਟ ਜਾਏਗਾ, ਕੀ ਲਾਭ ਹੋਵੇਗਾ, ਕੀ ਇਹ ਸਾਰੀ ਚੀਜ਼ ਮੈਨੂੰ ਦੱਸੋ, ਮੈਂ ਫੇਰ ਪਾਵਾਂਗਾ।
ਕਿਸ ਪਦਵੀ ਇਹੋ ਦੇਤ ਪਹੁੰਚਾਏ,
ਅੱਛਾ ਇਹ ਕਿਹੜੀ ਪਦਵੀ ਤੱਕ ਪਹੁੰਚਾਉਂਦਾ, ਬ੍ਰਹਮ ਗਿਆਨ ਹੁੰਦਾ ਜਾਂ ਉਸ ਤੋਂ ਕੋਈ ਚੀਜ਼ ਉੱਤੇ ਮਿਲਦੀ ਆ ਜਾਂ ਕੋਈ ਇਧਰਲੀ ਚੀਜ਼ ਮਿਲਦੀ ਆ, ਕਿਹੜੀ ਪਦਵੀ ਮਿਲਦੀ ਹੈ ਇਹਦੇ ਨਾਲ?
ਪਹਿਰੇ ਬਿਨਾਂ ਨੂਨਤਾ ਜੋ,
ਅੱਛਾ ਜੇ ਮੈਂ ਨਾ ਪਾਵਾਂਗਾ ਫੇਰ ਕੀ ਕਮੀ ਹੋਵੇਗੀ, ਇਹ ਵੀ ਮੈਨੂੰ ਦੱਸ ਦਿਓ ਜੀ।
ਤਜਵਰ ਮੋਹੇ ਸਮਝਾਏ ਸੋ,
ਮੈਨੂੰ ਪੰਡਿਤ ਜੀ ਚੰਗੀ ਤਰ੍ਹਾਂ ਇਹ ਸਮਝਾ ਦਿਓ ਕਿ ਇਹਦਾ ਫਾਇਦਾ ਕੀ ਹੈ।
ਸੁਨ ਹਰਦਿਆਲ ਚੌਂਪ ਚਿੱਤ ਚਮਕੇ,
ਹਰਦਿਆਲ ਦੇ ਮਨ ਦੇ ਵਿੱਚ ਬੜੀ ਚੌਂਪ ਤੋਂ ਭਾਵ ਉਤਸ਼ਾਹ ਦੇ ਵਿੱਚ ਚਮਕ ਜੀ ਉੱਠੀ ਵੀ ਹੁਣ ਨਵਾਂ ਕੌਤਕ ਕਰਨਾ ਨਾ। ਉਹ ਜਾਣਦਾ ਸੀ ਇਹ ਕੌਣ ਨੇ, ਕਿਸ ਕੰਮ ਲਈ ਆਏ ਹੋਏ ਨੇ।
ਇੱਛਾ ਕਰਤ ਮੋਹ ਭ੍ਰਮ ਕੰਮ ਕੀ,
ਇਉਂ ਨਿਵਿਰਤੀ ਦੀ ਇੱਛਾ ਚਾਹੁੰਦਾ ਸੀ ਕਿ ਭਰਮ ਦੀ ਨਿਵਿਰਤੀ ਹੋ ਜਾਵੇ ਸਾਡੀ।
ਪੂਰਵ ਆਸ ਸੁਣਨ ਉਪਦੇਸੂ,
ਹਰਦਿਆਲ ਨੂੰ ਅੰਦਰੋਂ ਸ਼ਰਧਾ ਸੀ, ਉਹ ਪਹਿਲਾਂ ਹੀ ਸੁਣਨਾ ਚਾਹੁੰਦਾ ਸੀ ਕਿ ਅੱਜ ਦੇਖਦੇ ਹਾਂ ਗੁਰੂ ਨਾਨਕ ਦੇਵ ਜੀ ਕੀ ਨਵਾਂ ਉਪਦੇਸ਼ ਕਰਦੇ ਹਨ, ਯੁੱਗਾਂ ਤੋਂ ਚੱਲੀ ਆ ਰਹੀ ਇੱਕ ਰੀਤੀ ਨੂੰ ਹੁਣ ਨਵਾਂ ਮੋੜ ਦੇਣਾ ਗੁਰੂ ਨਾਨਕ ਦੇਵ ਜੀ ਨੇ।
ਬਣੀ ਸੋ ਵਿਦਿਆ ਮਿਟ ਹੈ ਕਲੇਸੂ,
ਹੁਣ ਵਿਧੀ ਬਣ ਗਈ, ਹੁਣ ਸਾਰੇ ਕਲੇਸ਼ ਮੇਟ ਦੇਣਗੇ, ਕਿਰਪਾ ਦ੍ਰਿਸ਼ਟੀ ਕਰਨਗੇ, ਕਿਉਂਕਿ ਜਿਹੜੀ ਅਸਲੀ ਚੀਜ਼ ਸੀ ਉਹ ਦੁਨੀਆਂ ਦੇ ਅੰਦਰੋਂ ਖਤਮ ਹੋ ਕੇ ਕੇਵਲ ਉਹ ਜਿਹੜਾ ਇੱਕ ਸੀ ਨਾ ਵਿਪਰਨ ਕੀ ਰੀਤ ਦਿਖਾਵੇ ਦੇ ਜਿਹੜੇ ਧਾਰਮਿਕ ਰਸਮਾਂ ਹੀ ਇਕੱਲੀਆਂ ਰਹਿ ਗਈਆਂ ਸੀ। ਅਸਲ ਵਿੱਚ ਉਹ ਜਿਹੜੀ ਅਸਲੀ ਚੀਜ਼ ਸੀ ਨਾਮ ਜਪਣ ਵਾਲੀ ਗੱਲ ਉਹ ਖਤਮ ਹੋ ਗਈ ਸੀ ਸੰਸਾਰ ਚੋਂ, ਬਹੁਤ ਸਾਰੀਆਂ ਗੱਲਾਂ ਪਖੰਡ ਵਿੱਚ ਹੀ ਆ ਗਈਆਂ ਸਨ, ਉੱਤੋਂ ਸਿਰਫ ਧਾਰਮਿਕ ਦਿਖਣਾ ਤੇ ਵਿੱਚੋਂ ਕਰਤੂਤਾਂ ਹੋਰ ਹੋਣ ਲੱਗ ਪਈਆਂ ਸੀ। ਤਾਂਹੀਓ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿਹਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਵਿਪਰਨ ਕੀ ਰੀਤ ਦਾ ਕੁਐਸਚਨ ਜਿਹੜਾ ਇਹ ਇੰਨਾ ਔਖਾ ਵੀ ਕਹਿੰਦੇ ਵਿਪਰਨ ਕੀ ਰੀਤ, ਵਿਪਰਨ ਕੀ ਰੀਤ ਹੁੰਦੀ ਕੀ ਆ? ਵਿਪਰਨ ਉਹ ਰੀਤੀ ਹੈ ਜੇ ਬਾਹਰਲੇ ਪਾਸਿਓਂ ਧਾਰਮਿਕ ਦਿਖਦਿਆਂ ਹੋਇਆਂ ਅੰਦਰੋਂ ਕਰਤੂਤਾਂ ਮਾੜੀਆਂ ਕਰਨੀਆਂ, ਉਹਨਾਂ ਨੂੰ ਕਹਿੰਦੇ ਵਿਪਰਨ ਕੀ ਰੀਤ ਕਰ ਲਈ ਇਹਨਾਂ ਨੇ।
ਜਾਣਤ ਜਾਣ ਮਹਾਤਮ ਗੁਰ ਕੋ,
ਜਿਹੜਾ ਹੁਣ ਗੁਰੂ ਦਾ ਮਹਾਤਮ ਜਾਣਦਾ ਸੀ, ਕਿਉਂਕਿ ਹਰਦਿਆਲ ਨੂੰ ਤਾਂ ਸਾਰਾ ਹੀ ਪਤਾ ਸੀ ਕਿ ਇਹ ਤਾਂ ਸਾਰਿਆਂ ਅਵਤਾਰਾਂ ਦੇ ਅਵਤਾਰ ਆਏ ਹੋਏ ਨੇ, ਮੈਨੂੰ ਤਾਂ ਕਹਿੰਦੇ ਪਤਾ ਹੈ ਇਹ ਹੁਣ ਕੋਈ ਨਵੀਂ ਸੇਧ ਦੇਣਗੇ ਸਾਨੂੰ।
ਬੋਲਿਓ ਤਦਪ ਹਰਨ ਤਮ ਉਰ ਕੋ,
ਤਦੋਂ ਵੀ ਕਹਿੰਦੇ ਉਸ ਵਕਤ ਹਨੇਰਾ ਮਨ ਦਾ ਦੂਰ ਕਰਨ ਲਈ ਬੋਲਿਓ।
ਦਿਜ ਛਤਰੀ ਕੋ ਧਰਮ ਸੋ ਧਰਈ,
ਇਹ ਜਿਹੜਾ ਦੇਜ ਛਤਰੀ ਹੁੰਦਾ ਬ੍ਰਾਹਮਣ ਖੱਤਰੀ ਆਦਿ, ਇਹ ਜੀ ਧਰਮ ਹੁੰਦਾ ਜੀ ਆਪਣਾ ਆਪਾਂ ਪਾਈ ਦਾ ਹੁੰਦਾ ਗਲ ਚ।
ਜਗੋ ਪਵਿੱਤ ਸੋ ਪਾਵਨ ਕਰਈ,
ਇਸ ਕਰਕੇ ਪਵਿੱਤਰ ਜਿਹੜਾ ਜਗੋ ਪਵਿੱਤ ਹੁੰਦਾ ਜੰਜੂ ਇਹ ਪਹਿਨਣਾ ਚਾਹੀਦਾ ਆਪਾਂ ਨੂੰ।
ਜਾਵਤ ਰੀਤ ਨਾ ਅਸ ਅਨੁਸਾਰੀ,
ਇਸ ਕਰਕੇ ਇਹਦੇ ਨਾਲ ਜਿਹੜੀ ਜਾਵਤ ਰੀਤ ਨਾ ਅਸ ਅਨੁਸਾਰੀ, ਭਾਵੇਂ ਇਹਦੇ ਅਨੁਸਾਰ ਹੀ ਇਹ ਜਦੋਂ ਤੱਕ ਇਹ ਰੀਤ ਨਹੀਂ ਕੀਤੀ ਜਾਂਦੀ ਘਰ ਵਿੱਚ,
ਤਾਵਤ ਨਹਿ ਚੌਂਕੇ ਅਧਿਕਾਰੀ,
ਉਦੋਂ ਤੱਕ ਬੰਦਾ ਚੌਂਕੇ ਚੜ੍ਹਨ ਦਾ ਅਧਿਕਾਰ ਹੀ ਨਹੀਂ ਹੁੰਦਾ, ਇਹਦੇ ਨਾਲ ਬੰਦਾ ਪਵਿੱਤਰ ਹੋ ਜਾਂਦਾ ਹੈ।
ਜਵਾਜ ਕੋ ਇਸ ਬਿਨ ਧਰਮ,
ਕਿਉਂਕਿ ਜਿਹੜਾ ਹੁੰਦਾ ਨਾ ਬ੍ਰਾਹਮਣ ਖੱਤਰੀਆਂ ਦਾ ਧਰਮ, ਇਹਦੇ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ ਹੈ।
ਰਹਿਤ ਨਹੀਂ ਬੂਝੋ ਇਹੋ ਮਰਮਾ,
ਇਸ ਕਰਕੇ ਜਾਣੋ ਇਹ ਭੇਦ ਸਮਝ ਲਓ ਕਿ ਇਹ ਰਹਿੰਦਾ ਨਹੀਂ ਉਦੋਂ ਤੱਕ ਧਰਮ ਧਰਮ ਤਾਂਹੀਓ ਹੁੰਦਾ ਜੇ ਜੰਜੂ ਪਹਿਨਾਂਗੇ ਆਪਾਂ।
ਵੇਦਨ ਵਿਦ ਸੋ ਜਬ ਗਰ ਪਾਵ ਹੈ,
ਵੇਦਾਂ ਦੀ ਵਿਧੀ ਮੁਤਾਬਕ ਜਦੋਂ ਇਹਨੂੰ ਗਲ ਵਿੱਚ ਪਾਵਾਂਗੇ।
ਜਿਜ ਵਾਹ ਜਿਨਜ ਧਰਮ ਹੈ ਆਵ ਹੈ,
ਉਸ ਵਕਤ ਜਿਹੜਾ ਹੁੰਦਾ ਨਾ ਬ੍ਰਾਹਮਣ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਜਾਂਦਾ ਹੈ।
ਸੁਣ ਪ੍ਰੋਧਾ ਕੇ ਬਚਨ ਕਿਰਪਾਲਾ,
ਸੁਣ ਕਰਕੇ ਉਸ ਵਕਤ ਪ੍ਰੋਹਿਤ ਦੇ ਬਚਨ ਕਿਰਪਾਲੂ ਗੁਰੂ ਨਾਨਕ ਦੇਵ ਜੀ ਬੋਲੇ।
ਕਮਲ ਬਦਨ ਕਹਿ ਗਿਰਾ ਰਸਾਲਾ,
ਸ਼੍ਰੋਮਣੀ ਕਮਲ ਵਰਗੇ ਚਿਹਰੇ ਵਿੱਚੋਂ ਗੁਰੂ ਨਾਨਕ ਦੇਵ ਜੀ ਨੇ ਬੜੀ ਮਿਠਾਸ ਭਰੇ ਬਚਨ ਬੋਲ ਕੇ ਸੁਣਾਏ।
ਜਿਜ ਵਾਹਜ ਕੋ ਧਰਮ ਜੋ ਆਹੀ,
ਸੋ ਜਿਹੜਾ ਖੱਤਰੀ ਬ੍ਰਾਹਮਣ ਦਾ ਧਰਮ ਆਦਿਕ ਹੈ,
ਗਰਮੇ ਪਾਏ ਸੂਤ ਰਹਾਹੀ,
ਗਲ ਦੇ ਵਿੱਚ ਸੂਤ ਪਾਇਆ ਹੈ ਜਿਹੜਾ,
ਕਿਦੋਂ ਕੁਕਰਮ ਕਰੇ ਤੇ ਰਹੀ,
ਦੁਬਾਰਾ
ਕਿਦੋਂ ਸੁਕਰਮ ਕਰੇ ਤੇ ਰਹੀ।
ਇਹ ਮੈਨੂੰ ਇੱਕ ਗੱਲ ਦੱਸ ਦੋ ਵੀ ਜਿਹੜਾ ਆਪਾਂ ਜੰਜੂ ਪਾ ਲਿਆ ਤੇ ਆਪਾਂ ਸੁਕਰਮ ਕਰਾਂਗੇ, ਚੰਗਾ ਕਰਮ ਕਰਾਂਗੇ ਤਾਂ ਰਹਿੰਦਾ ਕਿ ਕੁਕਰਮ ਕਰਨ ਨਾਲ ਵੀ ਠੀਕ ਰਹਿ ਜਾਂਦੀ ਗੱਲ?
ਦਇਆ ਆਦਿ ਜੇ ਸ਼ੁਭ ਨਿਰਵਹਿ,
ਜੇ ਦਇਆ ਆਦਿਕ ਸ਼ੁਭ ਕਰਮ ਕਰੇ ਤਾਂ ਰਹਿੰਦਾ ਕਿ ਵੈਸੇ ਹੀ ਰਹਿ ਜਾਂਦਾ।
ਪਾਏ ਸੂਤ ਗਰ ਕਰਤ ਕੁਕਰਮਾ,
ਜੇ ਕੋਈ ਬੰਦਾ ਗਲ ਵਿੱਚ ਸੂਤ ਪਾ ਕੇ ਕੁਕਰਮ ਕਰਦਾ, ਫਰਜ਼ ਕਰੋ,
ਧਨ ਹਿਤ ਹਿੰਸਾ ਧਰੋਹੇ ਅਧਰਮਾ,
ਪੈਸੇ ਵਾਸਤੇ ਹਿੰਸਾ ਕਰਦਾ, ਬੰਦੇ ਮਾਰ ਛੱਡਦਾ, ਧਰੋਹ ਕਰਦਾ, ਅਧਰਮ ਦੀਆਂ ਗੱਲਾਂ ਕਰਦਾ,
ਅੰਤ ਪਰਿਅੰਤ ਦੁਸ਼ਟਤਾ ਧਾਰੇ,
ਅਖੀਰ ਤੱਕ ਦੁਸ਼ਟਤਾ ਹੀ ਕਰਦਾ ਬਹੁਤ ਜ਼ਿਆਦੇ,
ਝੂਠ ਪਿਸਨਤਾ ਚਿੱਤ ਹਿਤਕਾਰੇ,
ਫਿਰ ਇਹ ਝੂਠ ਬੋਲਦਾ, ਪਿਸਨਤਾ ਹੁੰਦੀ ਚੁਗਲੀ ਕਰਦਾ ਚਿੱਤ ਦੇ ਹਿਤਕਾਰ ਨਾਲ, ਬੜੇ ਪਿਆਰ ਨਾਲ, ਨਾਲੇ ਧਰਮ ਦੇ ਚਿੰਨ ਪਾਏ ਹੋਏ ਨੇ ਸਭ ਨੇ, ਇਹ ਹੁਣ ਸਮਾਂ ਹੁਣ ਫੇਰ ਦੁਬਾਰਾ, ਨਾਲੇ ਧਰਮ ਦੇ ਚਿੰਨ ਨੇ ਨਾਲੇ ਫੇਰ ਗਲਤੀਆਂ ਨੇ, ਇਹ ਵਿਪਰਨ ਕੀ ਰੀਤ ਖੜੀ ਦੁਬਾਰਾ ਹੋ ਗਈ। ਫਿਰ
ਜੋ ਖੱਤਰੀ ਦਿਜ ਕਿਦੋਂ ਚੰਡਾਲਾ,
ਸੋ ਜਿਹੜਾ ਖੱਤਰੀ ਹੈ ਬ੍ਰਾਹਮਣ ਹੈ ਜਾਂ ਚੰਡਾਲ ਹੈ,
ਸਹਿ ਜਾਏ ਜਮ ਦੰਡ ਵਿਸਾਲਾ,
ਉੱਥੇ ਨੀ ਦੇਖਦੇ ਹੈਗੇ ਪਰਲੋਕ ਦੇ ਵਿੱਚ, ਖੱਤਰੀ ਹੋਵੇ ਉੱਥੇ ਭਾਵੇਂ ਚੰਡਾਲ ਹੋਵੇ, ਬ੍ਰਾਹਮਣ ਹੋਵੇ ਵੈਸ ਹੋਵੇ, ਜਮਦੂਤ ਤਾਂ ਸਾਰਿਆਂ ਨੂੰ ਹੀ ਖਿੱਚ ਲੈਂਦੇ, ਉਹਨਾਂ ਦਾ ਕਰਮ ਦੇਖਣਾ ਬੰਦੇ ਦਾ ਕੀ ਕਰਮ ਕੀਤਾ, ਭਗਤੀ ਕੀਤੀ ਕਿ ਨਹੀਂ ਕੀਤੀ, ਇਸ ਕਰਕੇ ਉੱਥੇ ਨੀ ਇਹ ਚੀਜ਼ਾਂ ਚੱਲਦੀਆਂ। ਮਹਾਰਾਜ ਗੁਰੂ ਨਾਨਕ ਸਾਹਿਬ ਪਰਲੋਕ ਦਾ ਨਜ਼ਾਰਾ ਦੱਸਦੇ ਨੇ,
ਕੌਣ ਜਨੇਊ ਤਹਿ ਫਲ ਦੀਨਾ,
ਉੱਥੇ ਫਿਰ ਜਨੇਊ ਨੇ ਕੀ ਫਲ ਦਿੱਤਾ, ਜਿੱਥੇ ਜਨੇਊ ਪਾ ਕੇ ਗਲਤੀਆਂ ਕੀਤੀਆਂ ਉੱਥੇ ਜਨੇਊ ਰੱਖ ਲਵੇਗਾ ਆਪਾਂ ਨੂੰ ਕਿਤੇ ਨਹੀਂ ਰੱਖਦਾ। ਬੰਦੇ ਦੀ ਅਸਲੀ ਕਰਮ ਵੱਡੀ ਚੀਜ਼ ਹੁੰਦੀ ਹੈ।
ਪਾਇਓ ਨਰਕ ਇਹਾਂ ਅੱਗ ਕੀਨਾ,
ਜਿਨ੍ਹਾਂ ਨੇ ਇੱਥੇ ਪਾਪ ਕੀਤਾ ਉਹ ਜਿੰਨਾ ਮਰਜ਼ੀ ਧਾਰਮਿਕ ਚਿੰਨ ਪਾ ਲੈਣ, ਉਹਨਾਂ ਨੂੰ ਨਰਕ ਨੂੰ ਜਾਣਾ ਹੀ ਪੈਂਦਾ। ਇਹ ਗੱਲ ਬਹੁਤ ਵੱਡੀ ਮਹਾਰਾਜ ਸਮਝਾ ਰਹੇ ਨੇ, ਪਰ ਜੇ ਕੋਈ ਸਮਝੇ, ਉਹ ਲਲਿਆ ਲਲਿਆ ਕਰਕੇ ਰੌਲਾ ਪਾਉਣ ਵਾਲੇ ਆਪਣੇ ਹੁਣ ਵੀ ਬਥੇਰੇ ਬੈਠੇ ਆ, ਉਹੀ ਰੌਲਾ ਪਾਈ ਜਾਣਗੇ ਕਿਸੇ ਗੱਲ ਤੋਂ ਬਿਨਾਂ ਹੀ। ਜਿਹੜੇ ਤਾਂ ਬ੍ਰਹਮ ਗਿਆਨੀ ਨੇ ਜਾਂ ਗਿਆਨਵਾਨ ਪੁਰਸ਼ ਨੇ, ਉਹਨਾਂ ਨੂੰ ਕਹਿੰਦੇ ਤੁਹਾਨੂੰ ਤਾਂ ਪਤਾ ਹੀ ਕੱਖ ਨਹੀਂ, ਤੁਹਾਨੂੰ ਨਹੀਂ ਪਤਾ ਹੈਗਾ, ਸਾਨੂੰ ਪਤਾ। ਇਉਂ ਆਪਣੀ ਜੇ ਅਸੀਂ ਸਮਝਾਉਂਦੇ ਹਾਂ ਸਮਝ ਜਾਓ, ਸਮਝਦੇ ਹੀ ਨਹੀਂ, ਕਹਿੰਦੇ ਤੁਹਾਨੂੰ ਨਹੀਂ ਪਤਾ ਸਾਨੂੰ ਪਤਾ। ਪਰ ਆਪਾਂ ਕਦ ਤੱਕ ਦੇਖਾਂਗੇ, ਫਿਰ ਸਾਰਿਆਂ ਨੂੰ ਗਾਲ ਦੇਣਗੇ। ਇਸ ਤਰ੍ਹਾਂ ਧਾਰਮਿਕ ਚਿੰਨ ਪਹਿਨ ਕੇ ਕੁਰਹਿਤ ਕਰਦਾ ਜਿਹੜਾ ਉਹ ਧਾਰਮਿਕ ਨਹੀਂ ਮੰਨਿਆ ਜਾਂਦਾ। ਮਹਾਰਾਜ ਨੇ ਕਿਹਾ ਮੈਂ ਇਹਦਾ ਸਾਥ ਨਹੀਂ ਦੇਣਾ, ਉਹਦਾ ਸਾਥ ਸਤਿਗੁਰੂ ਕਿਉਂ ਦੇਣਗੇ? ਸਤਿਗੁਰੂ ਕਹਿੰਦੇ ਜਿਹੜੇ ਮੈਂ ਰੂਪ ਬਣਾਇਆ ਸੀ ਨਾ ਸਿੱਖ ਦਾ, ਜੋ ਮੈਂ ਕਰਮ ਕਹੇ ਸੀ ਉਹ ਕਰਮ ਜੇ ਕਰੇ, ਕੁਕਰਮਾਂ ਨੂੰ ਛੱਡੇ, ਬਾਣੀ ਪੜ੍ਹੇ, ਨਿਤਨੇਮੀ ਹੋਵੇ, ਕੁਰੇਤਾਂ ਤੋਂ ਬਚੇ, ਉਸ ਨੂੰ ਤਾਂ ਮੈਂ ਸ਼ਕਤੀ ਕੋਈ ਨਾ ਕੋਈ ਦੇਵਾਂ, ਤਾਕਤ ਦੇਵਾਂ, ਕਿਰਪਾ ਕਰਾਂ। ਬਾਕੀ ਜਿਹੜੇ ਦਿਖਾਵੇ ਵਾਲੇ ਨੇ, ਦਿਖਾਵੇ ਵਾਲਿਆਂ ਦਾ ਤਾਂ ਫਿਰ ਰੱਬ ਹੀ ਰੱਖ, ਉਹਨਾਂ ਨੂੰ ਕਿਸੇ ਨੇ ਵੀ ਨਹੀਂ ਬਚਾਉਣਾ ਨਰਕਾਂ ਚ ਗਿਆ ਨੂੰ।
ਸੁਣ ਕਰ ਬਚ ਦਿਜਬਰ ਜੇ ਵੈਸੇ,
ਉਸ ਵਕਤ ਜਿੰਨੇ ਬ੍ਰਾਹਮਣ ਬੈਠੇ ਸੀ ਸੁਣ ਕਰਕੇ ਬਚਨ ਮਹਾਰਾਜ ਦੇ,
ਪਏ ਮਸਟ ਕੁਛ ਆਵ ਨਾ ਜੈਸੇ,
ਚੁੱਪ ਜੇ ਕਰ ਗਏ ਵੀ ਕੁਸ਼ਚਨ ਇੰਨਾ ਮਹਾਰਾਜ ਨੇ ਕਰਤਾ, ਜਵਾਬ ਇਹਦਾ ਕੋਈ ਨੀ ਕਿਸੇ ਕੋਲੇ। ਮਹਾਰਾਜ ਕਹਿੰਦੇ ਹਾਂ ਵੀ ਜੇ ਮੈਂ ਪਾਊਂਗਾ ਸਾਰੇ ਦੱਸੋ, ਫਿਰ ਮੈਂ ਪਾ ਕੇ ਕਰੀ ਜਾਵਾਂ ਪੁੱਠੇ ਸਿੱਧੇ ਕੰਮ, ਫਿਰ ਪ੍ਰਲੋਕ ਚ ਵੱਜ ਜਾਂਦਾ ਬੰਦਾ ਜਮਦੂਤਾਂ ਤੋਂ, ਜੇ ਪਾਪ ਕਰੀ ਵੀ ਜਾਓ ਤਾਂ।
ਸਨਮੁਖ ਉੱਤਰ ਦੇਤ ਨਾ ਕਹੋ,
ਮਹਾਰਾਜ ਦੇ ਸਾਹਮਣੇ ਕਿਸੇ ਨੇ ਉੱਤਰ ਨਾ ਦਿੱਤਾ, ਕਿਉਂਕਿ ਵਿਪਰਨ ਕੀ ਰੀਤ ਜ਼ਿਆਦਾ ਹੀ ਗਹਿਰੀ ਹੋ ਚੁੱਕੀ ਸੀ, ਇਸ ਕਰਕੇ ਸਤਿਗੁਰੂ ਤਾਂਹੀਓ ਸੰਸਾਰ ਚ ਆਏ ਨੇ।
ਕਹਿਤ ਸਤ ਸਮਝਤ ਚਿੱਤ ਸੋ,
ਕਿਉਂਕਿ ਜਦੋਂ ਛੋਟਾ ਜਿਹਾ ਬੱਚਾ ਮੂੰਹ ਨੂੰ ਸੱਚੀ ਗੱਲ ਕਰ ਦੇਵੇ, ਅੱਜ ਕੱਲ੍ਹ ਵੀ ਸਾਰੇ ਮਾਂ ਬਾਪ ਇਹੀ ਕਹਿੰਦੇ ਨੇ ਕਿ ਨਿਆਣੇ ਐਸਾ ਕੁਸ਼ਚਨ ਕਰਦੇ ਨੇ ਸਾਨੂੰ ਜਵਾਬ ਨਹੀਂ ਆਉਂਦਾ, ਤੁਹਾਨੂੰ ਜਵਾਬ ਕਿਵੇਂ ਆਵੇ, ਨਿਆਣੇ ਸੱਚੇ ਹਨ।
ਤਦਪ ਸੁਣਨ ਕੀ ਬਚੇ ਅਭਿਲਾਖਾ,
ਤਾਂ ਵੀ ਬਚਨ ਸੁਣਨ ਦੀ ਇੱਛਾ ਸੀ ਉਹਨਾਂ ਦੀ।
ਪ੍ਰੋਹਿਤ ਹਰਦਿਆਲ ਇਮ ਭਾਖਾ,
ਹਰਦਿਆਲ ਪ੍ਰੋਹਿਤ ਨੇ ਇਸ ਤਰ੍ਹਾਂ ਕਿਹਾ,
ਕੌਣ ਜੰਜੂ ਤੇ ਜਾਏ ਨਾ ਨਰਕਾ,
ਮਹਾਰਾਜ ਫਿਰ ਤੁਸੀਂ ਦੱਸੋ ਕਿਹੜਾ ਜੰਜੂ ਹੈ ਜਿਹਦੇ ਨਾਲ ਬੰਦਾ ਨਰਕਾਂ ਨੂੰ ਨਹੀਂ ਜਾਂਦਾ, ਫਿਰ ਆਪਾਂ ਉਹ ਪਾਈਏ।
ਜਾਤ ਜਮਨ ਹੈ ਕਰ ਹੈ ਕੁਤਰਕਾ,
ਜਿਸ ਕਰਕੇ ਜਮਦੂਤ ਜਿਹੜਾ ਹੈ ਉਹ ਸਾਨੂੰ ਕੁਤਰਕ ਨਾ ਕਰੇ ਉੱਤੇ ਗਿਆਨ।
ਸੋ ਨਿਜ ਰਸਨਾ ਦੇਹੋ ਸੁਣਾਈ,
ਉਹ ਤੁਸੀਂ ਕਿਰਪਾ ਕਰਕੇ ਆਪਣੀ ਰਸਨਾ ਨਾਲ ਸਾਨੂੰ ਸੁਣਾ ਦਿਓ ਜੀ।
ਸੁਣਨ ਚਾਹ ਸਭ ਉਰ ਹਰ ਖਾਈ,
ਸਾਰੇ ਜਾਣੇ ਹੁਣ ਨਵੀਂ ਰੀਤੀ ਚ ਅਸਲ ਵਿਚ ਸਾਰੇ ਅੱਕੇ ਹੋਏ ਸੀ, ਕਿਉਂਕਿ ਸਾਰੇ ਜਣੇ ਅੱਕੇ ਹੋਣ ਕਰਕੇ ਕਿਸੇ ਚ ਪ੍ਰਾਪਤੀ ਨਹੀਂ ਸੀ, ਕੋਈ ਸ਼ਾਂਤੀ ਨਹੀਂ ਸੀ, ਕੋਈ ਟਿਕਾਓ ਨਹੀਂ ਸੀ। ਇਸ ਕਰਕੇ ਜਦੋਂ ਤੱਕ ਧਰਤੀ ਦੇ ਉੱਤੇ ਕੋਈ ਧਾਰਮਿਕ ਆਗੂ ਨਹੀਂ ਆਉਂਦਾ ਦੁਬਾਰਾ, ਉਦੋਂ ਫਿਰ ਧਰਮ ਦੀਆਂ ਲੀਹਾਂ ਸਾਰੀਆਂ ਵਿਗੜ ਜਾਂਦੀਆਂ ਨੇ। ਇਸ ਕਰਕੇ ਧਰਮ ਨੂੰ ਚਲਾਉਣ ਲਈ ਫਿਰ ਪਰਮਾਤਮਾ ਨੂੰ ਜਾਂ ਆਉਣਾ ਪੈਂਦਾ ਜਾਂ ਕਿਸੇ ਨੂੰ ਭੇਜਣਾ ਪੈਂਦਾ। ਜਦੋਂ ਹੁਣ ਕਲਯੁੱਗ ਚ ਬਹੁਤੀ ਰੀਤੀ ਵਿਗੜ ਗਈ, ਹੁਣ ਗੁਰੂ ਨਾਨਕ ਸਾਹਿਬ ਆਪ ਆ ਕੇ ਉਪਦੇਸ਼ ਕਰਦੇ ਨੇ।
ਕਮਲ ਬਦਨਾ ਪੁਨ ਬਚਨ ਬਖਾਨੇ,
ਸ਼੍ਰੋਮਣੀ ਮੁਖ ਵਿੱਚੋਂ ਗੁਰਾਂ ਨੇ ਫਿਰ ਇਸ ਤਰ੍ਹਾਂ ਬਚਨ ਕਹੇ ਨੇ।
ਜਿਸ ਜੰਜੂ ਤੇ ਜਨ ਸਨ ਮਾਨੇ,
ਉਹ ਜਿਸ ਕਰਕੇ ਜੰਜੂ ਪਾਉਣ ਨਾਲ ਆਦਰ ਹੋਵੇ, ਉਹ ਜੰਜੂ ਅੱਜ ਪਹਿਨਾਵਾਂਗਾ ਤੁਹਾਨੂੰ। ਮਹਾਰਾਜ ਨੇ ਕਿਹਾ ਇਹ ਜੰਜੂ ਵੀ ਠੀਕ ਹੈ, ਪਰ ਮੈਂ ਇਹਦੇ ਨਾਲ ਨਾਲ ਕੁਛ ਤੁਹਾਨੂੰ ਗੁਣ ਵੀ ਦੱਸਣਾ ਚਾਹੁੰਦਾ ਹਾਂ ਕਿ ਜੰਜੂ ਕੌਣ ਪਹਿਨਦਾ, ਕਿਸ ਤਰ੍ਹਾਂ ਪਹਿਨਦਾ। ਮਹਾਰਾਜ ਨੇ ਤਾਂ ਸਾਰਿਆਂ ਨੂੰ ਕਿਹਾ ਸੱਚਾ ਬ੍ਰਾਹਮਣ ਬਣੋ, ਸੱਚਾ ਮੁਸਲਮਾਨ ਬਣੇ, ਸੱਚਾ ਬਣੇ ਜੋ ਬਣਨਾ, ਸਿੱਖ ਸੱਚਾ ਬਣੇ, ਗਲਤ ਨਾ ਬਣੇ। ਜੇ ਸਹੀ ਢੰਗ ਨਾਲ ਬਣੇ ਨਾ ਤਾਂ ਤਰਦਾ, ਜੇ ਸੱਚਾ ਨਾ ਬਣੇ ਦਿਖਾਵੇ ਦਾ ਬਣੇ, ਦਿਖਾਵੇ ਵਿੱਚ ਰਹਿ ਕੇ ਕੋਈ ਮਨੁੱਖ ਨਹੀਂ ਤਰਦਾ। ਗਲਤੀਆਂ ਤੋਂ ਸਤਿਗੁਰੂ ਨੇ ਹੋੜਨਾ, ਕਿਉਂਕਿ ਸਤਿਗੁਰੂ 84 ਲੱਖ ਜੂਨ ਦੇ ਮਾਲਕ ਨੇ। ਸਤਿਗੁਰੂ ਹਰੇਕ ਨੂੰ ਹੀ ਉਪਦੇਸ਼ ਕਰਦੇ ਗਏ ਨੇ। ਜਗਨਨਾਥ ਦੇ ਜਿੱਥੇ ਮੰਦਰ ਗਏ ਉੱਥੇ ਮੱਕੇ ਵੀ ਗਏ ਨੇ ਮਹਾਰਾਜ, ਉੱਥੇ ਗਿਆ ਵੀ ਗਏ ਨੇ। ਜੈਨੀਆਂ ਨੂੰ ਵੀ ਸਤਿਗੁਰੂ ਨੇ ਸਮਝਾਇਆ, ਬੋਧੀਆਂ ਨੂੰ ਵੀ ਸਤਿਗੁਰੂ ਨੇ ਸਮਝਾਇਆ। ਥਾਂ ਥਾਂ ਜਿੱਥੇ ਜਿਹੜਾ ਮਿਲ ਗਿਆ ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁੰ ਵਰਨਾ ਕੋ ਸਾਂਝਾ ਹੈ ਮਹਾਰਾਜ ਦਾ। ਸਾਰੇ ਜੱਗ ਨੂੰ ਮਹਾਰਾਜ ਨੇ ਸਹੀ ਰਸਤਾ ਲਾਇਆ। ਗੁਰੂ ਨਾਨਕ ਸਾਹਿਬ ਲਈ ਕੋਈ ਨਹੀਂ ਹੈ ਕਿ ਉਹਨਾਂ ਦੇ ਮਨ ਦੇ ਅੰਦਰ ਕਿਸੇ ਪ੍ਰਤੀ ਨਫ਼ਰਤ ਹੋਵੇ। ਸਤਿਗੁਰੂ ਸਾਰਿਆਂ ਦੇ ਸਾਂਝੇ ਨੇ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਤਿ ਨਾਮ ਵਾਹਿਗੁਰੂ। जप मन सतनाम सदा सतनाम 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 सतनाम वाहे गुरु सतनाम वाहे गुरु सतनाम वाहे गुरु सतनाम वाहे गुरु 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 वाहे गुरु